लोचा संसर एहो व्यवहारा तत विचार क्या अवर बिचारा।
लो भगत जी फरमाउंदे ने लोचा संसर एहो व्यवहारा साडा ते एहो ए व्यवहार है। असी सारे लोगां नूं लोचा संसर एक समान दृष्टि नाल तकदे हां। साडी दृष्टि दे विच कोई उच्चा नहीं, कोई नीवा नहीं, कोई चंगा नहीं, कोई माड़ा नहीं। भगत कबीर जी का मत है, सब को मीत हम आपन कीना, हम सब ना के साजन, दूर परायो मन का बिरह तो मेल कियो मेरा राजन। लोचा समसर एहो व्यवहारा, साडा ए व्यवहार है कि असी सारे लोगां नूं एक समान दृष्टि नाल वेखदे हां। तत विचार क्या अवर विचारा, जिसने एक वारी ब्रह्म तत दी विचार कर ली ते उन्हूं होर विचार करन दी फिर की लोड़ है। भाव जदों एक वारी ब्रह्म दी विचार कर ली जावे फिर होर विचार करन दी लोड़ ही नहीं रहिंदी।
आप तेज बाय पृथ्वी आकाशा ऐसे रहत रहो हर पासा।
फिर महाराज सानू दसो वाहिगुरु दी प्राप्ति किवें हो सकदी है, तां भगत कबीर जी कहिंदे ने आ पंज तत् ने, आप पानी नू कहिंदे ने, तेज अग नू कहिंदे ने, बाय हवा नू कहिंदे ने, पृथ्वी धरती दा नाम है, ते आकाश आकाश नू कहिंदे ने। पानी तो शांति ते निर्मलता नू ग्रहण करो। अग दे विच तीन गुण ने, एक ता है प्रकाश शक्ति, दूसरी है उष्ण शक्ति, तीसरी है दाहक शक्ति। एक ता अग चानन देंदी है ते दूसरा ओदे विचों निग भी मिलदा, पाले विच सानू निग भी देंदी है, ते तीजा ओह इंधन नू साड़ के भस्म भी करदी है। ए अग वाले गुण धारण करो, दूजिआं नाल दूजिआं नू प्यार दा निग दिओ, ज्ञान दा चानन दिओ, ते इंधन साड़न वांगू दूजिआं दे औगुणां ते पापां नू नास करो। इउं ए पाणी दे पाणी ते अग वाले गुण धारण करो। ते बाए दा अर्थ है हवा। हवा जिवें उच्चे नीवें सब थावां ते इक समान चलदी है, हवा दा गुण है निरलेपता दा, इहनू भी धारण करो। पृथ्वी धरती दा गुण है निम्रता ते खिमा दा, इहनू धारण करो, ते आकाश वांगू निरखोब हो जाओ। इउं आप तेज वाए पृथ्वी आकाशा, इउं जिहड़े पंज तत् ने इहनां दी धारणा करो, इहनां दे विचों दैवी गुणां नूं ग्रहण करो। ऐसी रहत रहो, जदों ऐसी पंजां तत्तां दी रहत विच रहोगे हर पासा, ते फिर अकाल पुरख वाहिगुरु थोड़े अंग संग ही प्रतीत होवेगा। थानू ओ अकाल पुरख वाहिगुरु अपने नेड़े ही नजर आवेगा। जिवें भगत रविदास जी ने लिखिया है, कह रविदास हाथ पैर नीरै सहजे होए सो होई, भी ओह वाहिगुरु हथां पैरां तों नेड़े थानू प्रतीत होवेगा।
कहे कबीर निरंजन त्यावो तित कर जाओ जय बहुर रायावो।
लो भगत कबीर जी कहिंदे ने, भाई असी ते उस निरंजन शुद्ध स्वरूप अकाल पुरख वाहिगुरु नूं तिहारे हां, उहनूं चेते कर रहे हां, तित कर जाओ जय बहुर ना आवो। हुण असी उस घर दे विच चले जावांगे, उस सचखंड घर दे विच जे बहुर ना आवो, जिथे जाके मुड़ के सानू वापस नहीं आना पवेगा। क्योंकि जेड़ा मनुख एक वारी वाहिगुरु दे सचखंड विच पहुंच जांदा है, वह दुबारा मुड़ के नहीं आ सकता। जेड़ी नदी एक वारी समुंदर विच रल गई, वह कदे वापस आ सकती है? कदी भी नहीं। सालाही सालाहे एती सुरत न पाईया, नदियां अतै वाह पवह समुंद ना जानिए। जिन्ने भी नदियां ते नाले समुंदर विच पै जांदे ने, फिर उन्हां दा कोई वखरा रंग रूप नहीं जानिया जांदा। इसे तरह जेड़े भगती करके नाम जप के सिमरन करके उस अकाल पुरख दे विच लीन हो जांदे ने, फिर वह दुबारा मुड़ के नहीं आउंदे। भगत कबीर जी ने एक थां ते होर भी इहो जिहा अपना सिद्धांत वर्णन किया है, बहुर हम काहे आवहेंगे, आवन जाना हुक्म तिसै का, हुक्मै बुझ समावेंगे। भगत जी कहिंदे हुण असी बार बार मुड़ के संसार विच नहीं आउणा, काहदे लई आउणा है? संसार ते दुख रूप है। हां सानू वाहिगुरु दा हुक्म सी, उहदे भेजे असी आए सां, पर हुण असी ਉਹਦੇ ਸੱਦੇ ਤੋਂ ਇੱਕ ਵਾਰੀ ਉਹਦੇ ਪਾਸ ਚਲੇ ਗਏ, ਫਿਰ ਦੁਬਾਰਾ ਮੁੜ ਕੇ ਨਹੀਂ ਆਵਾਂਗੇ, ਤਿਤ ਕਰ ਜਾਉ ਜੇ ਬਹੁਰ ਨਾ ਆਵੋ। ਹੁਣ ਉਸ ਪਰਮਾਤਮਾ ਦੇ ਰੱਬ ਦੇ ਘਰ ਜਾ ਕੇ ਅਸੀਂ ਦੁਬਾਰਾ ਮੁੜ ਕੇ ਨਹੀਂ ਆਵਾਂਗੇ।
ਗੌੜੀ ਕਬੀਰ ਜੀ ਤਿਪ ਦੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ।
ਲੋ ਹੁਣ ਅੱਗੇ ਭਗਤ ਕਬੀਰ ਜੀ ਦਾ ਹੋਰ ਸ਼ਬਦ ਆਇਆ ਹੈ, ਇਹਦੀ ਉਥਾਨਕਾ ਮਹਾਂਪੁਰਖੇ ਦੱਸਦੇ ਹਨ। ਭਗਤ ਕਬੀਰ ਜੀ ਦੀ ਵਡਿਆਈ ਤੱਕ ਕੇ ਇਹ ਕੋਈ ਕਾਂਸ਼ੀ ਦੇ ਵਿੱਚ ਸ਼ਾਹੂਕਾਰ ਰਹਿੰਦਾ ਸੀ, ਉਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਭਗਤ ਕਬੀਰ ਜੀ ਦੇ ਕੋਲ ਉਹ ਕਿਹੜਾ ਗੁਰ ਹੈ, ਉਹ ਕਿਹੜੀ ਕਰਾਮਾਤ ਹੈ, ਉਹ ਕਿਹੜੀ ਨਿਆਮਤ ਹੈ, ਉਹ ਕਿਹੜੀ ਬਖਸ਼ਿਸ਼ ਹੈ ਜਿਹਦੇ ਨਾਲ ਉਹਨਾਂ ਦਾ ਇੰਨਾ ਤੇਜ ਪ੍ਰਤਾਪ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੋਇਆ ਹੈ, ਚਲੋ ਮੈਂ ਵੀ ਉਹਨਾਂ ਦੇ ਕੋਲ ਜਾਵਾਂ। ਉਹ ਭਗਤ ਕਬੀਰ ਜੀ ਦੇ ਕੋਲ ਆਇਆ, ਕੀ ਵੇਖਦਾ ਹੈ, ਭਗਤ ਜੀ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜੇ ਰਹਿੰਦੇ ਨੇ। ਉਹਨੂੰ ਇਸ ਗੱਲ ਦਾ ਪਤਾ ਲੱਗਿਆ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਬਈ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਵੱਧ ਅਮੋਲਕ ਹੈ। ਤੇ ਇਹਨੇ ਭਗਤ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਵੀ ਨਾਮ ਦੀ ਦਾਤ ਬਖਸ਼ੋ। ਤੇ ਭਗਤ ਜੀ ਕਹਿਣ ਲੱਗੇ, ਭਾਈ ਭੇਟਾ ਕੀ ਲੈ ਕੇ ਆਵੇਗਾ? ਕਹਿਣ ਲੱਗਾ, ਮਹਾਰਾਜ ਜੋ ਹੁਕਮ ਕਰੋ। ਕਹਿੰਦੇ, ਚੰਗਾ ਪਹਿਲਾਂ ਭੇਟਾ ਲੈ ਕੇ ਆ। ਉਹ ਘਰ ਗਿਆ, ਸੋਨੇ ਦੀਆਂ ਮੋਹਰਾਂ ਦਾ ਥਾਲ ਭਰ ਕੇ ਭਗਤ ਕਬੀਰ ਜੀ ਦੇ ਅੱਗੇ ਲਿਆ ਕੇ ਰੱਖ ਦਿੱਤਾ ਤੇ ਕਹਿਣ ਲੱਗਾ, ਲਓ ਭਗਤ ਜੀ ਭੇਟਾ, ਤੇ ਹੁਣ ਮੈਨੂੰ ਨਾਮ ਦੀ ਬਖਸ਼ਿਸ਼ ਕਰੋ। ਤਾਂ ਭਗਤ ਕਬੀਰ ਜੀ ਨੇ ਬੜੇ ਵੈਰਾਗ ਤੇ ਪਿਆਰ ਦੇ ਵਿੱਚ ਆ ਕੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਰਹਾਉ ਦੀਆਂ ਪੰਕਤੀਆਂ ਹਨ, ਅਵ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮੰਨਿਆ ਰਹਾਉ। ਭਗਤ ਜੀ ਕਹਿੰਦੇ ਨੇ, ਹੁਣ ਅਸਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਕਰਕੇ ਜਾਣਿਆ ਹੈ, ਭਾਵ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਮਾਲਕ ਸਮਝਿਆ ਹੈ, ਆਪਣਾ ਪਿਤਾ ਸਮਝਿਆ ਹੈ, ਸਹਿਜ ਸੁਭਾਏ ਮੇਰਾ ਮਨ ਮੰਨਿਆ। ਹੁਣ ਸੁਤੇ ਸਿੱਧ ਹੀ ਮੇਰਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਤੇ ਮੰਨ ਗਿਆ ਹੈ। ਲਹੁਣ ਸ਼ਾਹੂਕਾਰ ਨੇ ਸੋਨੇ ਦੀਆਂ ਮੋਹਰਾਂ ਲਿਆ ਕੇ ਰੱਖੀਆਂ ਨੇ। ਤਾਂ ਭਗਤ ਜੀ ਉਹਦੇ ਪ੍ਰਥਾਏ ਉਚਾਰਨ ਕਰਦੇ ਹਨ, ਇਹ ਗੌੜੀ ਕਬੀਰ ਜੀ ਤੇ ਪਦੇ। ਇਹ ਗੌੜੀ ਰਾਗ ਦੇ ਵਿੱਚ ਕਬੀਰ ਜੀ ਦੇ ਤੇ ਪਦੇ ਸ਼ਬਦ ਤਿੰਨ ਪੌੜੀਆਂ ਵਾਲੇ ਸ਼ਬਦ ਅੱਗੇ ਆਰੰਭ ਹੋ ਰਹੇ ਨੇ, ਥੱਲੇ ਛੋਟਾ ਜਿਹਾ 15 ਅੰਕ ਹੈ, ਇਹਦਾ ਮਤਲਬ 15 ਸ਼ਬਦ ਅੱਗੇ ਇਸ ਤਰ੍ਹਾਂ ਤੇ ਪਦੇ ਆ ਰਹੇ ਹਨ। ਲੋ ਭਗਤ ਜੀ ਕੀ ਕਹਿੰਦੇ ਨੇ, ਸੰਗਤਾਂ ਪ੍ਰੇਮ ਨਾਲ ਸੁਣੋ।
ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਉਹ ਸ਼ਾਹੂਕਾਰ ਨੂੰ, ਕੰਚਨ ਸਿਉ ਪਾਈਐ ਨਹੀਂ ਤੋਲ, ਵੀ ਕੰਚਨ ਦਾ ਅਰਥ ਹੈ ਸੋਨਾ, ਵੀ ਇਹ ਸੋਨੇ ਦੇ ਤੋਲ ਦੇ ਨਾਲ, ਸੋਨੇ ਨੂੰ ਬਰਾਬਰ ਤੋਲ ਕੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਜੇ ਸੋਨੇ ਦੇ ਬਰਾਬਰ ਵੀ ਆਪਣੇ ਆਪ ਨੂੰ ਤੋਲ ਦਈਏ, ਜਾਂ ਆਪਣੇ ਸਰੀਰ ਦੇ ਬਰਾਬਰ ਸੋਨਾ ਤੋਲ ਕੇ ਵੀ ਜੇ ਦੇ ਦਈਏ, ਤਾਂ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਹਾਂ, ਮਨ ਦੇ ਰਾਮ ਲਿਆ ਹੈ ਮੋਲ, ਅਸਾਂ ਤੇ ਆਪਣਾ ਮਨ ਦੇ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮੁੱਲ ਲਿਆ ਹੈ, ਸੋਨੇ ਦੇ ਨਾਲ ਪਰਮੇਸ਼ਰ ਨਹੀਂ ਮਿਲ ਸਕਦਾ। ਹਾਂ, ਆਪਣਾ ਮਨ ਦੇਣਾ ਪੈਂਦਾ। ਜਦੋਂ ਕੋਈ ਗੁਰਸਿੱਖ ਆਪਣਾ ਮਨ ਗੁਰੂ ਨੂੰ ਭੇਟ ਕਰ ਦੇਵੇ ਤੇ ਫਿਰ ਗੁਰੂ ਦੇ ਪਾਸੋਂ ਨਾਮ ਮਿਲਦਾ ਹੈ। ਇੱਕ ਵਾਰੀ ਮਹਾਤਮਾ ਬੁੱਧ ਦੇ ਪਾਸ ਇੱਕ ਰਾਜਾ ਤੇ ਉਹਦੀ ਰਾਣੀ ਦਰਸ਼ਨ ਕਰਨ ਵਾਸਤੇ ਆਏ। ਮਹਾਤਮਾ ਬੁੱਧ ਆਪਣੇ ਆਨੰਦ ਵਿੱਚ ਬੈਠੇ ਸਨ। ਇਹਨਾਂ ਨੇ ਹੱਥ ਜੋੜੇ ਤੇ ਬੜੀ ਨਿਮਰਤਾ ਤੇ ਪਿਆਰ ਦੇ ਨਾਲ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਸਾਨੂੰ ਗਿਆਨ ਦਿਓ। ਤਾਂ ਉਸ ਵੇਲੇ ਮਹਾਤਮਾ ਬੁੱਧ ਕਹਿਣ ਲੱਗੇ, ਕੁਛ ਭੇਟਾ ਵੀ ਲਿਆਏ ਹੋ? ਹਾਂ ਮਹਾਰਾਜ, ਅਸਾਂ ਭੇਟਾ ਵੀ ਲਿਆਂਦੀ ਹੈ। ਫਿਰ ਉਹ ਭੇਟਾ ਹਾਜ਼ਰ ਕਰੋ। ਰਾਜੇ ਨੇ ਇੱਕ ਬੜਾ ਕੀਮਤੀ ਹੀਰਾ ਅੱਗੇ ਰੱਖ ਦਿੱਤਾ ਤੇ ਰਾਣੀ ਇੱਕ ਤਾਜ਼ਾ ਫੁੱਲ ਲੈ ਕੇ ਗਈ ਸੀ, ਉਹਨੇ ਫੁੱਲ ਭੇਟਾ ਕਰ ਦਿੱਤਾ ਤੇ ਦੋਵੇਂ ਜਾਣੇ ਹੱਥ ਜੋੜ ਕੇ ਸਾਹਮਣੇ ਖੜੇ ਨੇ। ਮਹਾਤਮਾ ਬੁੱਧ ਫਿਰ ਕਹਿਣ ਲੱਗੇ, ਪਿਆਰਿਓ ਜਿਹੜੀ ਹੋਰ ਭੇਟਾ ਲਿਆਏ ਹੋ ਉਹ ਵੀ ਦਿਓ, ਉਹ ਵੀ ਹਾਜ਼ਰ ਕਰੋ। ਸੋਚਣ ਲੱਗੇ, ਹੋਰ ਭੇਟਾ ਸਾਡੇ ਕੋਲ ਕੋਈ ਹੈ ਹੀ ਨਹੀਂ, ਹੀਰਾ ਸੀ ਫੁੱਲ ਸੀ ਉਹ ਅਸਾਂ ਭੇਟ ਕਰ ਦਿੱਤਾ ਹੈ। ਕਹਿਣ ਲੱਗੇ, ਪਿਆਰਿਓ ਜਿਹੜੀ ਹੋਰ ਭੇਟ ਹੈ ਉਹ ਵੀ ਹਾਜ਼ਰ ਕਰੋ। ਇਹਨਾਂ ਦੋਹਾਂ ਨੇ ਆਪਣੇ ਸਿਰ ਮਹਾਤਮਾ ਬੁੱਧ ਦੇ ਚਰਨਾਂ 'ਤੇ ਰੱਖ ਦਿੱਤੇ। ਕਹਿੰਦੇ, ਲਓ ਮਹਾਰਾਜ, ਆਹ ਤਨ ਸੀ ਆਹ ਸਿਰ ਸੀ ਇਹ ਵੀ ਅਸੀਂ ਤੁਹਾਡੀ ਭੇਟ ਚੜਾ ਦਿੱਤਾ। ਮਹਾਤਮਾ ਬੁੱਧ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਪਿਆਰਿਓ ਜਿਹੜੀ ਹੋਰ ਭੇਟਾ ਹੈ ਇੱਕ ਉਹ ਵੀ ਹਾਜ਼ਰ ਕਰੋ। ਕਹਿੰਦੇ, ਮਹਾਰਾਜ ਸਾਨੂੰ ਸਮਝ ਨਹੀਂ ਆ ਰਹੀ। ਮਹਾਤਮਾ ਬੁੱਧ ਕਹਿਣ ਲੱਗੇ, ਤੁਸਾਂ ਧਨ ਵੀ ਭੇਟਾ ਕਰ ਦਿੱਤਾ, ਤਨ ਵੀ ਭੇਟਾ ਕਰ ਦਿੱਤਾ, ਹੁਣ ਮਨ ਵੀ ਭੇਟਾ ਕਰੋ। ਜਦੋਂ ਮਨ ਭੇਟਾ ਕਰੋਗੇ ਤੇ ਫਿਰ ਤੁਹਾਨੂੰ ਸਭ ਕੁਛ ਪ੍ਰਾਪਤ ਹੋ ਸਕਦਾ ਹੈ। ਸੋ ਇੱਥੇ ਭਗਤ ਕਬੀਰ ਜੀ ਵੀ ਉਹੀ ਗੱਲ ਆਖ ਰਹੇ ਨੇ ਵੀ ਸੋਨੇ ਦੇ ਤੋਲ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਉਹਦੇ ਗਿਆਨ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਆਪਣਾ ਮਨ ਦੇ ਕੇ ਅਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਮੁੱਲ ਲਿਆ ਹੈ।
ਅਬ ਮੋਹਿ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਇ ਮੇਰਾ ਮਨ ਮਾਨਿਆ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਬਈ ਹੁਣ ਤੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਕਰਕੇ ਜਾਣਿਆ ਹੈ। ਹੁਣ ਪਹਿਲਾਂ ਤੇ ਸਾਡੇ ਮਨ ਦੇ ਵਿੱਚ ਭੁਲੇਖਾ ਹੀ ਹੁੰਦਾ ਹੈ ਨਾ, ਬਈ ਪਤਾ ਨਹੀਂ ਉਹ ਪਰਮੇਸ਼ਰ ਸਾਡਾ ਬਣੇਗਾ ਕਿ ਨਹੀਂ ਬਣੇਗਾ, ਪਤਾ ਨਹੀਂ ਉਹ ਤੇ ਆਪਣੇ ਹੋਰ ਸੰਤਾਂ ਭਗਤਾਂ ਦਾ ਹੀ ਸੰਗੀ ਸਾਥੀ ਬਣਿਆ ਹੋਇਆ, ਸਾਡਾ ਕਿੱਥੇ ਬਣੇਗਾ। ਪਰ ਨਹੀਂ, ਜਦੋਂ ਤੁਸੀਂ ਪਿਆਰ ਕਰੋਗੇ ਉਹ ਤੁਹਾਡਾ ਵੀ ਬਣੇਗਾ। ਭਗਤ ਜੀ ਕਹਿੰਦੇ ਨੇ ਹੁਣ ਉਹ ਮੈਨੂੰ ਵਾਹਿਗੁਰੂ ਆਪਣਾ ਕਰਕੇ ਪ੍ਰਤੀਤ ਹੋ ਰਿਹਾ ਹੈ, ਅਸਾਂ ਉਹਨੂੰ ਆਪਣਾ ਕਰਕੇ ਜਾਣਿਆ ਹੈ ਤੇ ਸਹਿਜ ਸੁਭਾਏ ਮੇਰਾ ਮਨ ਮੰਨਿਆ ਤੇ ਸੁਤੇ ਸਿੱਧੀ ਸਾਡਾ ਮਨ ਉਸ ਵਾਹਿਗੁਰੂ ਪਰਮੇਸ਼ਰ ਤੇ ਮੰਨ ਗਿਆ ਹੈ।
ਬ੍ਰਹਮ ਕਥ ਕਥ ਅੰਤ ਨ ਪਾਇਆ, ਰਾਮ ਭਗਤ ਬੈਠੇ ਕਰ ਆਇਆ।
ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ, ਭਾਈ ਵੇਖ ਲੋ, ਬ੍ਰਹਮਾ ਨੇ ਕਥ ਕਥ ਕੇ, ਬ੍ਰਹਮਾ ਨੇ ਵੇਦਾਂ ਨੂੰ ਕਥ ਕਥ ਕੇ ਉਹਦਾ ਅੰਤ ਨਹੀਂ ਪਾਇਆ। ਬਾਣੀ ਵਿੱਚ ਜ਼ਿਕਰ ਆਇਆ ਹੈ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਕੰਠ ਸਵਾਰ, ਤਾਂ ਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹਿ ਗੁਬਾਰ। ਇਹ ਬ੍ਰਹਮਾ ਵੀ ਵੇਦਾਂ ਦਾ ਕਰਤਾ ਹੈ ਤੇ ਇਹ ਵੇਦਾਂ ਦੁਆਰਾ ਵਾਹਿਗੁਰੂ ਦੀ ਮਹਿਮਾ ਵਡਿਆਈ ਕਥਨ ਕਰਦਾ ਹੈ, ਪਰ ਇਹਨੇ ਵੀ ਉਸਦਾ ਅੰਤ ਨਹੀਂ ਪਾਇਆ। ਰਾਮ ਭਗਤ ਬੈਠੇ ਕਰ ਆਇਆ, ਜਦੋਂ ਰਾਮ ਦੀ ਭਗਤੀ ਕਰਨ ਲੱਗ ਪਏ ਆਪਣੇ ਘਰ ਦੇ ਵਿੱਚ ਬੈਠ ਕੇ, ਤੇ ਉਹੀ ਵਾਹਿਗੁਰੂ ਆਪ ਚੱਲ ਕੇ ਆ ਗਿਆ। ਭਾਵ ਜਦੋਂ ਕੋਈ ਵਾਹਿਗੁਰੂ ਦੀ ਭਗਤੀ ਵਿੱਚ ਜੁੜ ਜਾਂਦਾ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰ ਆਪਣੇ ਭਗਤਾਂ ਦੇ ਕੋਲ ਆਪ ਚੱਲ ਕੇ ਆਉਂਦਾ ਹੈ।
ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਪਾਗੀ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਬਈ ਅਸੀਂ ਜਿਹੜੀ ਚੰਚਲ ਮਤ ਸੀ ਉਹ ਛੱਡ ਦਿੱਤੀ ਹੈ। ਜਿਹੜੀ ਚੰਚਲ ਮਤ ਹੈ ਨਾ, ਉਹ ਵੀ ਸਾਨੂੰ ਪਰਮੇਸ਼ਰ ਦੇ ਨੇੜੇ ਨਹੀਂ ਹੋਣ ਦਿੰਦੀ ਤੇ ਨਾ ਹੀ ਭਗਤੀ ਵਿੱਚ ਸਾਨੂੰ ਲੱਗਣ ਦਿੰਦੀ ਹੈ। ਅਸੀਂ ਹੁਣ ਇਹ ਚੰਚਲ ਮਤ ਛੱਡ ਦਿੱਤੀ ਹੈ, ਕੇਵਲ ਰਾਮ ਭਗਤ ਨਿਜ ਪਾਗੀ। ਹੁਣ ਤਾਂ ਅਸੀਂ ਇਹੀ ਸੋਚਿਆ ਹੈ ਵੀ ਸਾਡੇ ਭਾਗਾਂ ਦੇ ਵਿੱਚ, ਸਾਡੇ ਆਪਣੇ ਭਾਗਾਂ ਵਿੱਚ ਕੇਵਲ ਵਾਹਿਗੁਰੂ ਦੀ ਭਗਤੀ ਲਿਖੀ ਹੋਈ ਸੀ, ਇਸ ਲਈ ਅਸੀਂ ਹੁਣ ਭਗਤੀ ਕਰ ਰਹੇ ਹਾਂ। ਚੰਚਲ ਮਤ ਛੱਡ ਕੇ ਅਸੀਂ ਵਾਹਿਗੁਰੂ ਦੀ ਭਗਤੀ ਵਿੱਚ ਲੱਗੇ ਹਾਂ ਤੇ ਹੁਣ ਉਹ ਭਗਤੀ ਨੂੰ ਹੀ ਅਸੀਂ ਆਪਣੇ ਭਾਗਾਂ ਦਾ ਸ਼ਾਂਦਾ ਸਮਝਿਆ ਹੈ।
ਗੌੜੀ ਕਬੀਰ ਜੀ, ਜਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ।
ਲੋ ਭਗਤ ਕਬੀਰ ਜੀ ਹੁਣ ਮਰਨ ਦੇ ਬਾਰੇ ਬੜਾ ਸੁੰਦਰ ਸਿਧਾਂਤ ਸਾਨੂੰ ਸਮਝਾਉਣ ਲੱਗੇ ਹਨ ਵੀ ਦੁਨੀਆਂ ਤੇ ਮਰਨ ਦੇ ਨਾਂ ਤੋਂ ਡਰਦੀ ਹੈ। ਭਗਤ ਜੀ ਆਪ ਕਹਿ ਰਹੇ ਨੇ ਜੇ ਮਰਨਾ ਸਭ ਜਗਤ ਰਾਸਿਆ, ਜਿਸ ਮਰਨ ਦੇ ਨਾਂ ਤੋਂ ਸਾਰਾ ਸੰਸਾਰ ਤ੍ਰਹਿਕ ਰਿਹਾ ਹੈ, ਤਰ੍ਹਾਂ ਤਰ੍ਹਾਂ ਕਰ ਰਿਹਾ ਹੈ, ਡਰ ਰਿਹਾ ਹੈ, ਭੈ ਭੀਤ ਹੋ ਰਿਹਾ ਹੈ, ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ। ਉਹ ਜਿਹੜਾ ਸਫਲ ਮਰਨਾ ਹੈ, ਸਹੀ ਅਰਥਾਂ ਵਿੱਚ ਮਰਨਾ ਹੈ, ਉਹ ਗੁਰੂ ਸ਼ਬਦ ਨੇ ਪ੍ਰਗਟ ਕਰ ਦਿੱਤਾ। ਭਾਵ ਗੁਰਬਾਣੀ ਗੁਰ ਉਪਦੇਸ਼ ਦੁਆਰਾ ਸਾਨੂੰ ਸਹੀ ਮਰਨ ਦਾ ਪਤਾ ਲੱਗ ਗਿਆ ਹੈ।
ਅਬ ਕੈਸੇ ਮਰੂੰ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾ।
ਲੋ ਭਗਤ ਜੀ ਕਹਿੰਦੇ ਨੇ ਅਬ ਕੈਸੇ ਮਰੂੰ, ਹੁਣ ਅਸੀਂ ਕਿਵੇਂ ਮਰੀਏ? ਮਰਨ ਮਨ ਮਾਨਿਆ, ਸਾਡਾ ਮਰਨ ਵਾਸਤੇ ਮਨ ਮੰਨ ਗਿਆ ਹੈ, ਅਸੀਂ ਹੁਣ ਕਿਵੇਂ ਮਰੀਏ? ਕਿਉਂਕਿ ਪਹਿਲਾਂ ਤੇ ਮਨ ਹੀ ਨਾ ਮੰਨਦਾ ਸੀ ਮਰਨ ਵਾਸਤੇ, ਪਰ ਹੁਣ ਸਾਡਾ ਮਨ ਮੰਨ ਗਿਆ ਹੈ ਵੀ ਅਸੀਂ ਹੁਣ ਮਰੀਏ, ਪਰ ਹੁਣ ਅਸੀਂ ਮਰ ਨਹੀਂ ਸਕਦੇ। ਕਿਉਂ? ਮਰਨ ਹਾਰੇ ਜੀਰਾ ਨਹੀਂ। ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਬਈ ਸਰੀਰ ਦੇ ਨਾਸ ਹੋਣ ਦੇ ਨਾਲ ਆਤਮਾ ਨਹੀਂ ਮਰਦੀ, ਆਤਮਾ ਤੇ ਅਮਰ ਹੈ। ਇਸੇ ਲਈ ਸਾਡਾ ਹੁਣ ਮਨ ਮੰਨ ਗਿਆ ਮਰਨ ਵਾਸਤੇ, ਹੁਣ ਅਸੀਂ ਕਿਵੇਂ ਮਰੀਏ? ਇਹਦਾ ਮਤਲਬ ਇਹ ਆ ਵੀ ਹੁਣ ਇਹ ਜਿਹੜੀ ਮੌਤ ਦਾ ਡਰ ਉੱਕਾ ਹੀ ਸਾਡਾ ਖਤਮ ਹੋ ਗਿਆ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਹਾਂ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਜਾਣਿਆ, ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੇਤ ਨਹੀਂ ਲੱਗਿਆ, ਬਈ ਉਹੀ ਮਰ ਮਰ ਕੇ ਜਾਂਦੇ ਨੇ। ਇਹਦਾ ਮਤਲਬ ਇਹ ਹੈ ਜਿਨ੍ਹਾਂ ਨੂੰ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਜਾਂਦਾ, ਉਹ ਅਮਰ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਨੇ, ਤੇ ਜਿਨ੍ਹਾਂ ਨੂੰ ਗਿਆਨ ਨਹੀਂ ਪ੍ਰਾਪਤ ਹੁੰਦਾ, ਉਹ ਹਮੇਸ਼ਾ ਲਈ ਜੰਮਦੇ ਮਰਦੇ ਰਹਿੰਦੇ ਹਨ।
ਮਰਨੋ ਮਰਨ ਕਹੈ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ।
ਲੋਰ ਹਾਉ ਬਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ ਮਰਨੋ ਮਰਨ ਕਹੈ ਸਭ ਕੋਈ, ਵੀ ਸਭ ਦੁਨੀਆਂ ਦੇ ਲੋਕ ਮਰਨ ਦੀਆਂ ਗੱਲਾਂ ਤਾਂ ਬੜੀਆਂ ਕਰਦੇ ਨੇ। ਹਾਂਜੀ, ਵੀ ਇਸ ਤਰ੍ਹਾਂ ਫਲਾਨੇ ਦੀ ਮੌਤ ਬੜੇ ਸੌਖੇ ਢੰਗ ਦੇ ਨਾਲ ਹੋ ਗਈ ਹੈ, ਮਰਨ ਦੀਆਂ ਗੱਲਾਂ ਸਾਰੇ ਲੋਕ ਕਰਦੇ ਨੇ। ਕੋਈ ਕਹਿੰਦਾ ਜੰਗ ਵਿੱਚ ਲੜ ਕੇ ਮਰਨਾ ਚੰਗਾ ਹੁੰਦਾ, ਕੋਈ ਕਹਿੰਦਾ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਮਰਨਾ ਚੰਗਾ ਹੁੰਦਾ, ਕੋਈ ਕਹਿੰਦਾ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕੀਰਤਨ ਕਥਾ ਅਰਦਾਸ ਕਰਦਿਆਂ ਮਰਨਾ ਚੰਗਾ ਹੁੰਦਾ। ਲੋਕ ਮਰਨ ਮਰਨ ਦੀਆਂ ਗੱਲਾਂ ਤਾਂ ਸਭ ਕੋਈ ਕਰਦੇ ਨੇ, ਪਰ ਭਗਤ ਜੀ ਕਹਿੰਦੇ ਨੇ ਸਹਿਜੇ ਮਰੈ, ਜਿਹੜਾ ਆਪਣੇ ਮਨ ਨੂੰ ਆਤਮਕ ਅਡੋਲ ਅਵਸਥਾ ਵਿੱਚ ਲਿਜਾ ਕੇ ਮਰੈ ਮਰਦਾ ਹੈ। ਪਰ ਮਰਨ ਵੇਲੇ ਜਿਹਦੀ ਸੁਰਤ ਤੁਰਿਆ ਪਦ ਵਿੱਚ ਸਹਿਜ ਪਦ ਵਿੱਚ ਪਹੁੰਚ ਜਾਂਦੀ ਹੈ, ਅਮਰ ਹੋਏ ਸੋਈ ਉਹ ਫਿਰ ਅਮਰ ਹੋ ਜਾਂਦਾ ਹੈ। ਚੌਥੇ ਪਦ ਮੈਂ ਜਾਨਕੀ ਜਿੰਦ, ਜਿਨ੍ਹਾਂ ਦੀ ਜਿੰਦ ਜਿਨ੍ਹਾਂ ਦੀ ਸੁਰਤ ਚੌਥੇ ਪਦ ਤੁਰਿਆ ਪਦ ਵਿੱਚ ਪਹੁੰਚ ਜਾਂਦੀ, ਉਹ ਫਿਰ ਅਮਰ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ।
ਕਹੋ ਕਬੀਰ ਮਨ ਪਾਇਆ ਆਨੰਦਾ, ਗਿਆ ਪਰਮ ਰਹਿਆ ਪਰਮਾਨੰਦਾ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਸਾਡੇ ਮਨ ਦੇ ਵਿੱਚ ਤਾਂ ਹੁਣ ਆਨੰਦ ਪ੍ਰਗਟ ਹੋ ਗਿਆ। ਕਬੀਰ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਇਆ ਪੂਰਨ ਪਰਮਾਨੰਦ। ਉਸੇ ਹੀ ਸਲੋਕ ਦਾ ਭਾਵ ਇੱਥੇ ਭਗਤ ਜੀ ਸੰਖੇਪ ਰੂਪ ਦੇ ਵਿੱਚ ਵਰਣਨ ਕਰ ਰਹੇ ਹਨ। ਕਬੀਰ, ਭਗਤ ਜੀ ਕਹਿੰਦੇ ਮੇਰੇ ਮਨ ਦੇ ਵਿੱਚ ਤਾਂ ਹੁਣ ਬੜਾ ਆਨੰਦ ਪ੍ਰਗਟ ਹੋ ਗਿਆ ਹੈ, ਜਿਵੇਂ ਆਪਣੇ ਲਾੜੇ ਨੂੰ ਵਿਆਹ ਦੀ ਖੁਸ਼ੀ ਹੁੰਦੀ ਹੈ। ਮੈਨੂੰ ਮਰਨ ਦਾ ਚਾਅ ਹੋ ਗਿਆ, ਗਿਆ ਪਰਮ ਰਹਿਆ ਪਰਮਾਨੰਦਾ, ਪਰ ਗੁਰੂ ਦੀ ਕਿਰਪਾ ਨਾਲ ਮੈਨੂੰ ਐਸਾ ਗਿਆਨ ਪ੍ਰਾਪਤ ਹੋ ਗਿਆ ਹੈ, ਗਿਆ ਪਰਮ ਮਰਨ ਦਾ ਪਰਮ ਚਲਿਆ ਗਿਆ। ਪਹਿਲਾਂ ਤਾਂ ਮਰਨ ਤੋਂ ਡਰਦੇ ਸੀ ਨਾ, ਹੁਣ ਮਰਨ ਦਾ ਪਰਮ ਚਲਿਆ ਗਿਆ, ਤੇ ਹੁਣ ਸਾਨੂੰ ਪਤਾ ਲੱਗ ਗਿਆ ਵੀ ਆਤਮਾ ਤੇ ਅਮਰ ਹੈ। ਪਵਨਾ ਮੈਂ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤ ਕੁਰਬਾਨ। ਹੁਣ ਸਾਨੂੰ ਉਹ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰੀ ਪਿੱਛੇ ਰਹਿ ਗਿਆ। ਇਹ ਸਰੀਰ ਵੀ ਖਤਮ ਹੋ ਗਿਆ ਜਿਹੜਾ ਇੱਕ ਪਰਦਾ ਸੀ। ਜਦੋਂ ਸਰੀਰ ਤੇ ਸੰਸਾਰ ਅਭਾਵ ਹੋ ਜਾਂਦਾ ਤੇ ਫਿਰ ਆਤਮਾ ਤੇ ਪਰਮਾਤਮਾ ਪਰਮ ਆਨੰਦ ਸਰੂਪ ਹੀ ਪਿੱਛੇ ਰਹਿ ਜਾਂਦੇ ਹਨ।
ਗੌੜੀ ਕਬੀਰ ਜੀ, ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮਹਿ ਠੌਰ ਨਾ ਪਾਵੋ।
ਲੋ ਭਗਤ ਕਬੀਰ ਜੀ ਜਦੋਂ ਪ੍ਰੇਮ ਦੀ ਪੀੜਾ ਦੇ ਵਿੱਚ ਇੱਕ ਵਾਰੀ ਬੈਠੇ ਸਨ, ਨੇਤਰਾਂ ਵਿੱਚੋਂ ਵੈਰਾਗ ਤੇ ਪ੍ਰੇਮ ਦੇ ਹੰਝੂ ਵਗ ਰਹੇ ਸਨ, ਤੇ ਜਿਹੜੇ ਭਗਤ ਜੀ ਦੇ ਪਰਿਵਾਰ ਦੇ ਮੈਂਬਰ ਸਨ ਉਹਨਾਂ ਨੂੰ ਸ਼ੱਕ ਪਿਆ ਕਿ ਸ਼ਾਇਦ ਭਗਤ ਜੀ ਦੇ ਕੋਈ ਸੱਟ ਲੱਗੀ ਹੈ, ਕੋਈ ਇਹਨਾਂ ਨੂੰ ਕਿਸੇ ਮਰਜ਼ ਨੇ ਕਿਸੇ ਰੋਗ ਨੇ ਆ ਕੇ ਘੇਰ ਲਿਆ ਹੈ, ਕਿਸੇ ਸਿਆਣੇ ਵੈਦ ਨੂੰ ਬੁਲਾਇਆ ਜਾਵੇ। ਕਿਸੇ ਵੈਦ ਨੂੰ ਬੁਲਾਇਆ ਗਿਆ ਤੇ ਉਹਨੂੰ ਆਖਿਆ ਵੀ ਭਗਤ ਜੀ ਦਾ ਇਲਾਜ ਕਰ। ਉਹ ਹੁਣ ਜਦੋਂ ਵੈਦ ਆਇਆ ਹੈ ਤੇ ਭਗਤ ਕਬੀਰ ਜੀ ਦੀ ਆ ਕੇ ਸਾਡੇ ਸਾਰੀ ਬਾਡੀ ਨੂੰ ਚੈੱਕ ਕੀਤਾ ਤੇ ਉਸ ਵੇਲੇ ਜੋ ਕੁਝ ਉਸਨੇ ਆਖਿਆ ਭਗਤ ਜੀ ਇੱਥੇ ਅੰਕਿਤ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਨੇ ਆਪਣੇ ਅਨੁਭਵ ਦੀ ਗੱਲ ਬਿਆਨ ਕੀਤੀ ਹੈ। ਲਾਗੀ ਹੋਏ ਸੁਜਾਨਾ ਪੀਰ ਰਾਮ ਭਗਤ ਅਨਿਆਲੇ ਤੀਰ। ਰਹਾਉ ਭਗਤ ਜੀ ਕਹਿੰਦੇ ਨੇ ਜਿਹਨੂੰ ਵਾਹਿਗੁਰੂ ਦੇ ਪ੍ਰੇਮ ਦੀ ਪੀੜਾ ਲੱਗੀ ਹੋਵੇ ਉਹੀ ਉਸ ਪੀੜ ਨੂੰ ਅਨੁਭਵ ਕਰ ਸਕਦਾ ਹੈ। ਕੌਣ ਜਾਣੈ ਪੀਰ ਪਰਾਈ ਨੀ ਪਰਾਈ ਪੀੜਾ ਨੂੰ ਹੋਰ ਕੌਣ ਜਾਣਦਾ, ਕੋਈ ਵੀ ਨਹੀਂ ਜਾਣ ਸਕਦਾ। ਕਿਸੇ ਦੇ ਦੁੱਖ ਨੂੰ ਅਸੀਂ ਨਹੀਂ ਜਾਣ ਸਕਦੇ, ਜਿਸ ਨੂੰ ਕੋਈ ਦੁੱਖ ਹੁੰਦਾ ਹੈ ਉਹੀ ਉਸ ਨੂੰ ਅਨੁਭਵ ਕਰਦਾ। ਜਿਸ ਨੂੰ ਵਾਹਿਗੁਰੂ ਦੇ ਪ੍ਰੇਮ ਦੀ ਪੀੜਾ ਲੱਗੀ ਹੋਵੇ ਉਹੀ ਉਸ ਨੂੰ ਜਾਣਦਾ ਹੈ ਰਾਮ ਭਗਤ ਅਨਿਆਲੇ ਤੀਰ, ਕਿਉਂਕਿ ਵਾਹਿਗੁਰੂ ਦੀ ਭਗਤੀ ਇਹ ਅਣਿਆਲੇ ਤੀਰ ਨੇ। ਅਣਿਆਲੇ ਤੀਰ ਤਿੱਖੀਆਂ ਨੋਕਾਂ ਵਾਲੇ ਤੇ ਤਿੱਖੀਆਂ ਕੁੰਡੀਆਂ ਵਾਲੇ ਇਹ ਤੀਰ ਨੇ, ਜਿਹੜੇ ਇੱਕ ਵਾਰੀ ਧੱਸ ਜਾਂਦੇ ਨੇ ਫਿਰ ਬਾਹਰ ਨਹੀਂ ਨਿਕਲਦੇ। ਅਣਿਆਲੇ ਤੀਰ ਉਹਨਾਂ ਨੂੰ ਕਹਿੰਦੇ ਸਨ ਵੀ ਜਿਨ੍ਹਾਂ ਦੇ ਮੁਖੀ ਦੇ ਹੇਠਲੇ ਪਾਸੇ ਉਹ ਕੁੰਡੀਆਂ ਜਿਹੀਆਂ ਮੋੜ ਕੇ ਬਣਾਈਆਂ ਹੁੰਦੀਆਂ ਸਨ, ਜਦੋਂ ਇੱਕ ਵਾਰੀ ਉਹ ਤੀਰ ਕਿਸੇ ਦੇ ਸੀਨੇ ਵਿੱਚ ਧੱਸ ਜਾਂਦੇ ਫਿਰ ਉਹ ਬਾਹਰ ਨਹੀਂ ਸੀ ਨਿਕਲਦੇ। ਜੇ ਕੋਈ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦਾ ਤੇ ਉਹ ਅੰਤੜੀਆਂ ਨਾਲ ਹੀ ਖਿੱਚੀਆਂ ਜਾਂਦੀਆਂ ਸਨ। ਉਹ ਅਣਿਆਲੇ ਤੀਰਾਂ ਦੀ ਗੱਲ ਸੀ। ਇੱਧਰ ਭਗਤ ਕਬੀਰ ਜੀ ਕਹਿੰਦੇ ਨੇ ਵਾਹਿਗੁਰੂ ਦੀ ਭਗਤੀ ਵੀ ਅਣਿਆਲੇ ਤੀਰ ਨੇ, ਜਿਨ੍ਹਾਂ ਨੂੰ ਉਹ ਅਣਿਆਲੇ ਤੀਰ ਲੱਗ ਜਾਂਦੇ ਨੇ, ਤਿੱਖੀਆਂ ਅਣੀਆਂ ਵਾਲੇ ਤੀਰ ਲੱਗ ਜਾਂਦੇ ਨੇ। ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ, ਲਾਗਤ ਹੀ ਪੁਈ ਗਿਰ ਪਰਿਆ, ਪਰਿਆ ਕਰੇਜੇ ਛੇਕ। ਉਹਦੀ ਪੀੜਾ ਨੂੰ ਉਹੀ ਜਾਣਦੇ ਨੇ, ਹਰ ਕੋਈ ਨਹੀਂ ਜਾਣ ਸਕਦਾ। ਲੋ ਭਗਤ ਜੀ ਕਹਿੰਦੇ ਨੇ ਉਹ ਵੈਦ ਆਇਆ ਹੈ ਤੇ ਉਹਨੂੰ ਘਰਦਿਆਂ ਨੇ ਕਿਹਾ ਕੋਈ ਇਹਨਾਂ ਦੀ ਦਵਾਈ ਬੂਟੀ ਕਰ, ਤਾਂ ਉਹ ਅੱਗੋਂ ਕੀ ਕਹਿੰਦਾ ਹੈ ਸੰਗਤਾਂ ਪ੍ਰੇਮ ਨਾਲ ਸੁਣੋ।
ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵੋ, ਖੋਜਤ ਤਨ ਮੈਂ ਠੌਰ ਨਾ ਪਾਵੋ।
ਲੋ ਭਗਤ ਜੀ ਕਹਿੰਦੇ ਨੇ ਕਤ ਨਹੀਂ ਠੌਰ, ਉਹ ਵੈਦ ਕਹਿੰਦਾ ਵੀ ਕੋਈ ਥਾਂ ਕੋਈ ਹੈ ਹੀ ਨਹੀਂ। ਮੂਲ ਕਤ ਲਾਵੋ, ਮੂਲ ਦਾ ਅਰਥ ਹੈ ਕੋਈ ਮਲਮ, ਕੋਈ ਦਾਰੂ, ਕੋਈ ਦਵਾਈ ਮੈਂ ਕਿੱਥੇ ਲਾਵਾਂ, ਕੋਈ ਥਾਂ ਮੈਨੂੰ ਦਿਸਦਾ ਹੀ ਨਹੀਂ ਜਿੱਥੇ ਮੈਂ ਕੋਈ ਮਲਮ ਲਾਵਾਂ, ਕੋਈ ਦਵਾਈ ਲਾਵਾਂ। ਖੋਜੋ ਤਨ ਮੈਂ ਠੌਰ ਨਾ ਪਾਵਾਂ, ਮੈਂ ਤੇ ਸਾਰੇ ਸਰੀਰ ਨੂੰ ਖੋਜ ਰਿਹਾ ਹਾਂ ਬਈ ਮੈਨੂੰ ਪਤਾ ਲੱਗੇ ਇਹਨਾਂ ਦੇ ਕਿੱਥੇ ਤੀਰ ਲੱਗੇ ਨੇ, ਕਿੱਥੇ ਕਾਉ ਆਇਆ ਹੈ, ਕਿੱਥੇ ਜ਼ਖਮ ਲੱਗਿਆ ਹੈ, ਪਰ ਮੈਨੂੰ ਤਾਂ ਠੌਰ ਨਾ ਪਾਵਾਂ, ਮੈਨੂੰ ਤੇ ਕੋਈ ਥਾਂ ਲੱਭਦੀ ਹੀ ਨਹੀਂ ਜਿੱਥੇ ਇਹਨਾਂ ਦੇ ਕੋਈ ਤੀਰ ਦਾ ਜ਼ਖਮ ਲੱਗਿਆ ਹੋਵੇ। ਪਰ ਇਸ ਭੋਲੇ ਵੈਦ ਨੂੰ ਕੀ ਪਤਾ ਸੀ, ਜਿਹੜੇ ਪ੍ਰੇਮ ਦੇ ਤੀਰ ਨੇ ਉਹ ਤਾਂ ਸੀਨੇ ਵਿੱਚ ਹੀ ਕਾਉ ਕਰਦੇ ਨੇ, ਉਹਨਾਂ ਦਾ ਸਰੀਰ ਦੇ ਉੱਤੇ ਕੋਈ ਜ਼ਖਮ ਦਿਖਾਈ ਨਹੀਂ ਦਿੰਦਾ।
ਲਾਗੇ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਭਾਈ ਜਿਹਨੂੰ ਵਾਹਿਗੁਰੂ ਦੇ ਪ੍ਰੇਮ ਦੀ ਪੀੜਾ ਲੱਗੀ ਹੁੰਦੀ ਹੈ ਤੇ ਉਹੀ ਉਸ ਪੀੜ ਨੂੰ ਅਨੁਭਵ ਕਰਦਾ ਹੈ। ਰਾਮ ਭਗਤ ਅਣਿਆਲੇ ਤੀਰ ਵਾਹਿਗੁਰੂ ਦੀ ਭਗਤੀ ਦੇ ਤਿੱਖੀਆਂ ਨੋਕਾਂ ਵਾਲੇ ਤੀਰ ਨੇ, ਜਿਹਨੂੰ ਲੱਗ ਜਾਂਦੇ ਨੇ ਉਹਨਾਂ ਦੀ ਪੀੜਾ ਨੂੰ ਉਹੀ ਅਨੁਭਵ ਕਰਦਾ ਹੈ। ਇਤਿਹਾਸ ਵਿੱਚ ਇੱਕ ਪ੍ਰਸੰਗ ਆਇਆ ਹੈ। ਇੱਕ ਵਾਰੀ ਔਰੰਗਜ਼ੇਬ ਨੇ, ਸੈਦ ਖਾਂ ਫੌਜਾਂ ਦਾ ਜਰਨੈਲ ਸੀ, ਬੜਾ ਧਾਰਮਿਕ ਖਿਆਲਾਂ ਦਾ ਬੰਦਾ ਸੀ, ਇਹਨੂੰ ਅਨੰਦਪੁਰ ਸਾਹਿਬ ਜੀ 'ਤੇ ਚੜ੍ਹਾਈ ਕਰਨ ਲਈ ਭੇਜਿਆ। ਉਧਰੋਂ ਸੈਦ ਖਾਂ ਇੱਕ ਧਰਮੀ ਮਨੁੱਖ ਸੀ, ਉਹਨੇ ਸ਼ੁਰੂ ਤੋਂ ਲੈ ਕੇ ਇਹ ਅਰਦਾਸਾਂ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਕਲਗੀਧਰ ਪਾਤਸ਼ਾਹ, ਮੈਂ ਸੁਣਿਆ ਹੈ ਤੁਸੀਂ ਇੱਕ ਧਾਰਮਿਕ ਰਹਿਬਰ ਹੋ, ਤੁਸੀਂ ਸਿੱਖਾਂ ਦੇ ਦਸਵੇਂ ਗੁਰੂ ਹੋ ਤੇ ਮੈਨੂੰ ਤੁਹਾਡੇ ਦਰਸ਼ਨਾਂ ਦੀ ਤਮੰਨਾ ਹੈ। ਠੀਕ ਹੈ, ਮੈਂ ਹੁਣ ਤੁਹਾਡਾ ਦੁਸ਼ਮਣ ਹੋ ਕੇ, ਫੌਜਾਂ ਦਾ ਜਰਨੈਲ ਹੋ ਕੇ ਤੁਹਾਡੇ ਪਾਸ ਪਹੁੰਚ ਰਿਹਾ ਹਾਂ, ਪਰ ਹੁਣ ਮੇਰੀ ਇੱਛਾ ਕਿਵੇਂ ਪੂਰੀ ਹੋ ਸਕਦੀ ਹੈ ਇਹ ਹੁਣ ਤੁਸੀਂ ਜਾਣੋ, ਪਰ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ। ਮਨ ਹੀ ਮਨ ਦੇ ਵਿੱਚ ਹੀ ਅਰਦਾਸਾਂ ਕਰ ਰਿਹਾ ਸੀ ਤੇ ਜਦੋਂ ਇਸਨੇ ਜਾ ਕੇ ਅਨੰਦਪੁਰ ਸਾਹਿਬ ਜੀ ਨੂੰ ਘੇਰਾ ਪਾਇਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਘੋੜੇ ਤੇ ਅਸਵਾਰ ਹੋ ਕੇ ਸ਼ਸਤਰ ਬਸਤਰ ਸਜਾ ਕੇ ਅਸਮਾਨੀ ਬਿਜਲੀ ਵਾਂਗੂ ਲਿਸ਼ਕ ਦੀ ਤਲਵਾਰ ਹੱਥ ਵਿੱਚ ਲੈ ਕੇ ਫੌਜਾਂ ਦਾ ਘੇਰਾ ਚੀਰਦੇ ਹੋਏ ਜਿੱਥੇ ਜਰਨੈਲ ਸੈਦ ਖਾਂ ਖੜਾ ਸੀ ਉਹਦੇ ਸਾਹਮਣੇ ਪਹੁੰਚ ਗਏ ਨੇ। ਉਹਦੇ ਨੇਤਰ ਬੰਦ ਨੇ ਤੇ ਕਲਗੀਧਰ ਪਾਤਸ਼ਾਹ ਨੂੰ ਚੇਤੇ ਕਰ ਰਿਹਾ ਸੀ ਤੇ ਗੁਰੂ ਮਹਾਰਾਜ ਨੇ ਉੱਥੇ ਇਸ ਦੇ ਸਾਹਮਣੇ ਜਾ ਕੇ ਲਲਕਾਰਿਆ। ਕਹਿਣ ਲੱਗੇ, ਓਏ ਸੈਦ ਖਾਂ, ਤੂੰ ਇੱਥੇ ਖੜਾ ਕੀ ਕਰਦਾ ਹੈ? ਅਸੀਂ ਤੇਰੇ ਸਾਹਮਣੇ ਆ ਖਲੋਤੇ ਹਾਂ, ਚੱਕ ਤਨਖ ਬਾਣ, ਸਾਡੇ ਨਾਲ ਮੁਕਾਬਲਾ ਕਰ। ਜਦੋਂ ਇਹਨੇ ਨੇਤਰ ਖੋਲ੍ਹੇ ਤੇ ਗੁਰੂ ਮਹਾਰਾਜ ਦੇ ਨੂਰਾਨੀ ਦੀਦਾਰ ਤੱਕ ਕੇ ਹੈਰਾਨ ਹੋ ਗਿਆ। ਉਸ ਵੇਲੇ ਗੁਰੂ ਮਹਾਰਾਜ ਦੇ ਜਾ ਕੇ ਇਸਨੇ ਚਰਨ ਫੜ ਲਏ। ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਕਿੱਥੇ ਲੜਨ ਜੋਗਾ ਛੱਡਿਆ? ਤੁਸੀਂ ਤੇ ਐਸੇ ਅਣੀਆਂ ਵਾਲੇ ਤੀਰ ਮੈਨੂੰ ਮਾਰ ਦਿੱਤੇ ਨੇ, ਮੈਨੂੰ ਤੇ ਤੁਸੀਂ ਉੱਠਣ ਜੋਗਾ ਹੀ ਨਹੀਂ ਛੱਡਿਆ। ਤੇ ਬਸ ਐਸੀ ਗੁਰੂ ਮਹਾਰਾਜ ਨੇ ਇਸ ਤੇ ਮਿਹਰ ਕੀਤੀ ਕਿ ਸੈਦ ਖਾਂ ਆਪਣਾ ਜਰਨੈਲੀ ਰੁਤਬਾ ਛੱਡ ਕੇ ਕਲਗੀਧਰ ਪਾਤਸ਼ਾਹ ਦਾ ਮੁਰੀਦ ਹੀ ਬਣ ਗਿਆ। ਤੇ ਫਿਰ ਸਾਰੀ ਉਮਰ ਭਗਤੀ ਕਰਕੇ ਇਸਨੇ ਬਤਾਈ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ ਇੱਥੇ ਭਗਤ ਕਬੀਰ ਜੀ ਫਰਮਾਉਂਦੇ ਨੇ ਬਈ, ਜਿਹਨੂੰ ਇਹ ਵਾਹਿਗੁਰੂ ਦੀ ਭਗਤੀ ਦੇ ਅਣਿਆਲੀ ਤੀਰ ਵੱਜਦੇ ਨੇ, ਉਹਦੀ ਪੀੜਾ ਨੂੰ ਉਹੀ ਜਾਣ ਸਕਦਾ ਹੈ।
ਏਕ ਪਾਏ ਦੇਖੂ ਸਭ ਨਾਰੀ, ਕਿਆ ਜਾਣੂ ਸਹਿ ਕੌਣ ਪਿਆਰੀ।
ਲਵਨ ਰਹਾਓ, ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, ਏਕ ਪਾਏ ਦੇਖੋ ਸਭ ਨਾਰੀ, ਜਿਤਨੀਆਂ ਵੀ ਜੀਵ ਰੂਪ ਇਸਤਰੀਆਂ ਨੇ, ਸਾਰੀਆਂ ਹੀ ਉਸ ਇੱਕ ਪਤੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰਦੀਆਂ ਨੇ। ਆਪੋ ਆਪਣੇ ਢੰਗ ਦੇ ਨਾਲ ਸਾਰੀਆਂ ਜੀਵ ਰੂਪ ਇਸਤਰੀਆਂ ਉਸ ਪਤੀ ਪਰਮਾਤਮਾ ਨਾਲ ਪਿਆਰ ਕਰਦੀਆਂ ਵੇਖੀਆਂ ਜਾਂਦੀਆਂ ਹਨ। ਕਿਆ ਜਾਣੋ ਸਹਿ ਕੌਣ ਪਿਆਰੀ, ਪਰ ਇਹਦੇ ਬਾਰੇ ਕੀ ਜਾਣ ਸਕੀਦਾ ਹੈ, ਕੀ ਜਾਣ ਸਕਦੇ ਹਾਂ ਕਿ ਉਸ ਪਰਮੇਸ਼ਰ ਪਤੀ ਨੂੰ ਕੌਣ ਪਿਆਰੀ ਲੱਗਦੀ ਹੈ? ਇਹ ਤੇ ਵਾਹਿਗੁਰੂ ਪਰਮੇਸ਼ਰ ਨੂੰ ਹੀ ਪਤਾ ਹੈ। ਜਿੰਨੇ ਵੀ ਗੁਰਸਿੱਖ ਮਾਈ ਭਾਈ ਨੇ ਸਾਰੇ ਹੀ ਪਾਠ ਕਰਦੇ ਨੇ, ਸਾਰੇ ਗੁਰੂ ਨਾਲ ਪਿਆਰ ਕਰਦੇ ਨੇ, ਪਰ ਕੀ ਪਤਾ ਹੈ ਗੁਰੂ ਨੂੰ ਕਿਹੜਾ ਚੰਗਾ ਲੱਗਦਾ ਹੈ?
ਕਹੋ ਕਬੀਰ ਜਾਂ ਕੈ ਮਸਤਕ ਪਾਗ, ਸਭ ਪਰ ਹਰ ਤਾਂ ਕਉ ਮਿਲੈ ਸੁਹਾਗ।
ਲੋ ਭਗਤ ਕਬੀਰ ਜੀ ਅੰਤਲੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਗੁਰਮੁਖੋ ਜਾਂ ਕੈ ਮਸਤਕ ਪਾਗ, ਜਿਹਦੇ ਮੱਥੇ ਤੇ ਚੰਗਾ ਭਾਗ ਜਾਗਦਾ ਹੈ, ਸਭ ਪਰ ਹਰ ਤਾਕੋ ਮਿਲੈ ਸੁਹਾਗ, ਸਾਰੀਆਂ ਨੂੰ ਛੱਡ ਕੇ ਤੇ ਉਸੇ ਨੂੰ ਪਤੀ ਪਰਮੇਸ਼ਰ ਦਾ ਸੁਹਾਗ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਸ ਦੇ ਮੱਥੇ ਤੇ ਭਾਗ ਜਾਗਦਾ ਹੈ, ਭਾਗਾਂ ਦੀ ਰੱਤੀ ਚਮਕਦੀ ਹੈ, ਤੇ ਫਿਰ ਸਭ ਨੂੰ ਛੱਡ ਕੇ ਵਾਹਿਗੁਰੂ ਪਰਮੇਸ਼ਰ ਉਹਨੂੰ ਆਪਣੀ ਪਟਰਾਣੀ ਬਣਾ ਲੈਂਦਾ ਹੈ, ਸਭ ਨੂੰ ਛੱਡ ਕੇ ਉਹਨੂੰ ਵਾਹਿਗੁਰੂ ਦੇ ਸੁਹਾਗ ਦਾ ਆਨੰਦ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ, ਠੀਕ ਹੈ ਭਾਵੇਂ ਸਾਰੇ ਗੁਰਸਿੱਖ ਮਾਈ ਭਾਈ ਬਾਣੀ ਪੜ੍ਹਦੇ ਸਿਮਰਨ ਕਰਦੇ ਹਨ, ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ, ਇੱਕ ਸੇਵਕ ਗੁਰਪਾਸ ਇੱਕ ਗੁਰਕਾਰੈ ਲਾਈਆ, ਪਰ ਕਿਹੜਾ ਗੁਰੂ ਨੂੰ ਪ੍ਰਵਾਨ ਹੁੰਦਾ ਹੈ? ਇਹਦੇ ਬਾਰੇ ਭਗਤ ਜੀ ਕਹਿੰਦੇ ਨੇ, ਜਿਹਦੇ ਮੱਥੇ ਤੇ ਚੰਗਾ ਭਾਗ ਜਾਗਦਾ ਹੈ ਤੇ ਉਹਨੂੰ ਹੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ, ਉਹਨਾਂ ਨੂੰ ਪਰਮੇਸ਼ਰ ਪਤੀ ਦਾ ਸੁਹਾਗ ਪ੍ਰਾਪਤ ਹੁੰਦਾ ਹੈ। ਸੋ ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਕਬੀਰ ਜਾਂ ਕੈ ਮਸਤਕ ਪਾਗ, ਸਭ ਪਰ ਹਰ ਤਾਂ ਕਉ ਮਿਲੈ ਸੁਹਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।